के ना शरीर कंब जाता है। अब महीने की गल है, समर्थक मैं कथा कर लिया सी, लागरे रोड ते भावे वो बच्ची सस ते सस जी बच्ची वालों लड़की वालों अपनी नौह नूं बड़ा तंग किया जा रहा सी, क्योंकि वह घरोगी गल्लां ने, मैनू तो कोई बहुता पता नहीं, पर मैं उत्थे थोड़े जे पीस क्रोध की गल कर लगा। फैमिली प्रॉब्लम उन्हां दी अपनी होवेगी कोई पता नहीं। क्रोध आया, नैफ भी खरीद ली, पेट्रोल भी लैन दा तैयारी कर ली। हालांकि उहदी ननद उस बच्ची नालों शरीर करके काफी तगड़ी सी। शाम का समा सी, उहदी ननद ने लड़ाई की, झगड़ा, क्योंकि कलयुग का समा है, कलेश ही कलेश है। कलयुग का अर्थ है कल युग, कले का युग, लड़ाई का युग, यह है कलेश का युग है। हर घर कलेश है, हर देश विच कलेश है, हर सोसायटी विच कलेश है, क्योंकि रब तो टुटिया होया दियां हुई गल्लां ने, कलेश ही कलेश है। वो अपने घर आ गई ननद, उन्हों आया बच्ची क्रोध, नैफ ले ली, दरवाजा खड़काया, आउंदियां फ्रंट रूम च क्रोध विच इन्हें नायफ मारने शुरू कर दिते। 40-45 नायफ उहदे मार दिते, खत्म कर दिती। 4 साल का बच्चा नायफ मार मार के वह खत्म कर दिता। क्रोध की गल करदा, फिर हाथ मूह धो के जाके पति आ गया, उहदे भी रोटी बना के वह कहन लगा मैं पब नूं जाना, वह भी तुर गया। मगरों सस ने भी उन्हें एक ही नैफ मार के सामो सामने रोड दे घर से। क्रोध इत्थे अजे भी ठंडा नहीं होया। इस्त्री जाति ने इस्त्री जाति ते बेदर्दी नाल वार कीते, खून 3 कर दिते। क्रोध किन्ना वधिया होवेगा कि सस नूं बैगां विच पा के एक च पाई, थोड़ा जा फटिया, फिर दूजे च पाई, 3 बैगां च पा के थोड़ा जा, क्योंकि 6 दा समा हो जाए तो अंधेरा हो जाता, एक दूजे नूं दिसदा नहीं रोड़ां ते। ठंडी सी, रोड़ तों खिच के दूजे घर सामने लेके गई, लोस नूं खिच के बैगां च पा, किचन च पा के पेट्रोल छिड़के अग ला दी। मेरा ते कहन दा भाव क्रोध है, क्रोध कित्थों तक बंदे नूं लै जांदा है। क्रोध बड़ा हावी है। सिख कह रहा है हे परिपूर्ण परमेश्वर, मेरे वर्गा कोई पापी नहीं ते तेरे वर्गा कोई निर्मल नहीं। मैं काम का खाधा हां जिंदगी भर, क्रोध ने मेरा पिछा नहीं छड़िया। काम क्रोध माया मह चीत है, ते माया विच भी मेरा चित है। माया दे विच इना चित गलतान है, माया मनो ना विसरे मांगे दमा दम है। माया दा ही विचार है, पाछा मैं इस ढंग दे नाल पापा नाल भरिया हां।
झूठ विकार जागत चीत,
हे परिपूर्ण परमेश्वर मैं सच दसदा हां, ते ए मेरी ही घटना नहीं, संसार दे हर लोगां दी घटना है। जे किते झूठ बोलना होवे, जे किते विकार दृष्टि आवे, हित चीत ਜਾਗੇ ਹਿੱਤ ਚ ਚਿੱਤ ਵਿੱਚ ਹਿੱਤ ਜਾਗਦਾ ਰਹਿੰਦਾ, ਉਤਸ਼ਾਹ ਜਾਗਦਾ ਰਹਿੰਦਾ। ਵਿਕਾਰ ਦ੍ਰਿਸ਼ਟੀ ਵਾਲਾ ਮਨੁੱਖ ਸਾਰੀ ਰਾਤ ਹੀ ਵਿਕਾਰ ਦ੍ਰਿਸ਼ਟੀ ਦੀ ਤਾਂਘ ਵਿੱਚ ਉਤਸ਼ਾਹ ਵਿੱਚ ਤੇ ਜਾਗਦਾ ਰਹੇਗਾ। ਝੂਠ ਬੋਲਣਾ ਹੋਵੇ, ਨਿੰਦਿਆ ਕਰਨੀ ਹੋਵੇ, ਨੀਂਦ ਲਾਗੇ ਨਹੀਂ ਲੱਗਦੀ, ਪਰ ਜੇ ਗੁਰੂ ਕੇ ਦਰਬਾਰ ਵਿੱਚ ਸਵੇਰੇ ਬੈਠਾ ਹੋਵੇ ਤੇ ਤਿੰਨਾਂ ਚੌਂ ਮਿੰਟਾਂ ਚ ਹੀ ਬਸ ਨੀਂਦ ਆ ਜਾਂਦੀ। ਉਹ ਝੂਠਾ ਬੰਦਾ, ਵਕਾਰੀ ਬੰਦਾ ਜੇ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਗੁਟਕਾ ਫੜ ਲੈ, ਜਪਜੀ ਸਾਹਿਬ ਦਾ ਪਾਠ ਕਰਨ ਲੱਗਾ ਤੇ ਅੱਧਾ ਨਹੀਂ ਪੜਦਾ ਤੇ ਨੀਂਦ ਆ ਜਾਂਦੀ ਹੈ, ਤੇ ਇਲਾਜ ਪੁੱਛਦਾ ਫਿਰਦਾ ਗਿਆਨੀ ਜੀ ਕੀ ਇਲਾਜ ਹੈ ਦੱਸੋ ਤੇ ਸਹੀ। ਗੁਰੂ ਕੇ ਤੇ ਉਚਾਰਨ ਦੇ ਸਿੱਖਾ, ਜੇ ਤੂੰ ਜਾਗ ਕੇ ਨਿਤਨੇਮ ਕਰਨਾ ਤੇ ਝੂਠ ਛੱਡ, ਵਕਾਰ ਛੱਡ, ਤੇਰੀ ਤੇ ਇਹਨਾਂ ਦ੍ਰਿਸ਼ਟੀ ਇਹਨਾਂ ਵਿੱਚ ਦ੍ਰਿਸ਼ਟੀ ਹੈ। ਗੁਰੂ ਨਾਨਕ ਮਹਾਰਾਜ ਉਚਾਰਨ ਕਰਦੇ ਨੇ, ਝੂਠ ਵਿਕਾਰ ਜਾਗੈ ਹਿੱਤ ਚੀਤ, ਚਿੱਤ ਦੇ ਨਾਲ ਜਾਗਦਾ ਰਹਿੰਦਾ ਹੈ। ਵਿਕਾਰ ਦ੍ਰਿਸ਼ਟੀ ਵਾਲਾ ਵੀ ਬੜੇ ਉਤਸ਼ਾਹ ਨਾਲ ਜਾਗਦਾ ਰਹਿੰਦਾ ਹੈ। ਜ਼ਿੰਦਗੀ ਭਰ ਉਹਨੇ ਕਿਤੇ ਇੰਨੇ ਉਤਸ਼ਾਹ ਨਾਲ ਰੱਬ ਦਾ ਨਾਂ ਨਹੀਂ ਲਿਆ ਹੋਵੇਗਾ। ਤੇ ਝੂਠਾ ਬੰਦਾ ਜਿਹੜਾ ਝੂਠ ਬੋਲਣ ਵਾਲਾ ਹੈ, ਉਹਨਾਂ ਚਿਰ ਉਹਨੂੰ ਵੀ ਰੋਟੀ ਹਜ਼ਮ ਨਹੀਂ ਹੁੰਦੀ, ਜਿੰਨਾ ਚਿਰ ਉਹ ਵੀ ਜ਼ਹਿਰ ਦਾ ਛਾਲਾ ਨਾ ਭਰ ਲਏ ਉਹ ਵੀ ਜਾਗਦਾ ਰਹਿੰਦਾ ਹੈ। ਤੇ ਕਦੋਂ ਆਉਣ ਦੋ ਤੇ ਝੂਠ ਦੀਆਂ ਵਿਚਾਰਾਂ ਸ਼ੁਰੂ ਕਰੀਏ, ਨਿੰਦਿਆ ਦੀਆਂ ਵਿਚਾਰਾਂ ਸ਼ੁਰੂ। ਹਕੀਕਤ ਤੌਰ ਤੇ, ਅਸਲੀਅਤ ਤੌਰ ਤੇ ਸੇਵਕ ਕਹਿ ਰਿਹਾ ਪਾਤਸ਼ਾਹ ਮੈਂ ਬਹੁਤ ਵੱਡਾ ਪਾਪੀ ਹਾਂ। ਝੂਠ ਬੋਲਣਾ ਹੋਵੇ ਤੇ ਮੇਰੇ ਚਿੱਤ ਦਾ ਹਿੱਤ ਜਾਗਦਾ ਰਹਿੰਦਾ, ਬੜਾ ਉਤਸ਼ਾਹ ਹੁੰਦਾ ਝੂਠ ਬੋਲਣ ਸਮੇਂ। ਵਿਕਾਰ ਦ੍ਰਿਸ਼ਟੀ ਵਿੱਚ ਵੀ ਮੈਂ ਬਹੁਤ ਹਿੱਤ ਦੇ ਨਾਲ ਜਾਗਦਾ ਰਹਿੰਦਾ ਹਾਂ।
ਪੂੰਜੀ ਪਾਪ ਲੋਭ ਕੀ ਤੂੰ,
ਹੇ ਪਰਿਪੂਰਨ ਪਰਮੇਸ਼ਰ ਮੇਰੇ ਕੋਲ ਪੂੰਜੀ ਜਿਨਸ ਵਸਤੂ ਕੀ ਹੈ? ਪਾਪ ਤੇ ਲੋਭ, ਬਸ ਦੋ ਹੀ ਚੀਜ਼ਾਂ, ਦੋਨਾਂ ਹੀ ਚੀਜ਼ਾਂ ਨੇ। ਕਿਉਂਕਿ ਜਿਹੜਾ ਲੋਭ ਹੈ ਨਾ, ਪਾਪ ਦਾ ਪਿਤਾ ਕਿਹੜਾ ਹੈ? ਪਾਪ ਦਾ ਪਿਤਾ ਹੈ ਲੋਭ। ਲੋਭ ਆਵੇ ਤੇ ਪਾਪ ਹੋਵੇਗਾ। ਹੇ ਪਰਪੂਰਨ ਪਰਮੇਸ਼ਰ, ਮੈਂ ਜ਼ਿੰਦਗੀ ਭਰ ਪਾਪ ਕਰਦਾ ਰਿਹਾ ਹਾਂ, ਜ਼ਿੰਦਗੀ ਭਰ ਲੋਭ ਹੈ, ਲੋਭ ਮੇਰੇ ਤੇ ਇੰਨਾ ਪ੍ਰਬਲ ਹੈ, ਇਸੇ ਕਰਕੇ ਗੁਰੂ ਕਿਉਂ ਵਿਚਾਰਿਆ, ਲੋਭੀ ਕਾ ਵਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਭਾਵੇਂ ਕਿਤਨੀਆਂ ਤੁਹਾਨੂੰ ਭਰੋਸੇਗੀ ਦੀਆਂ ਗੱਲਾਂ ਕਰੇ, ਪਰ ਲੋਭੀ ਦਾ ਵਸਾਹ ਨਹੀਂ ਕਰਨਾ। ਲੋਭੀ ਦੇ ਵਸਾਹ ਕੋਲ ਪਾਤਸ਼ਾਹ ਮੈਂ ਪਾਪ ਵਿੱਚ ਤੇ ਲੋਭ ਵਿੱਚ, ਇਹ ਬਸ ਦੋ ਹੀ ਚੀਜ਼ਾਂ ਦਾ ਧਨ ਇਕੱਠਾ ਕੀਤਾ। ਅਸਲੀ ਪੂੰਜੀ ਹੀ ਮੇਰੇ ਕੋਲ ਮੇਰੀ ਜ਼ਿੰਦਗੀ ਦੀ ਹੋਈ ਹੈ।
ਤਰਤਾਰੀ ਮਨ ਨਾਮ ਸੋਚੀਤ,
ਪਰਿਪੂਰਨ ਗੁਰੂ ਨਾਨਕ ਮਹਾਰਾਜ ਨੇ ਸਿੱਖਿਆ ਦਿੱਤੀ ਪ੍ਰੇਮੀਆਂ, ਤਰਤਾਰੀ ਮਨ ਨਾਮ ਸੋਚੀਤ, ਜੇ ਇਸ ਸੰਸਾਰ ਤੋਂ ਤਰਨਾ ਨਾ, ਮਨ ਵਿੱਚ ਪਰਮੇਸ਼ਰ ਦਾ ਨਾਮ ਜਪ ਸਿਮਰਨ ਕਰ, ਇਹ ਸੰਸਾਰ ਤੋਂ ਤਾਰੀ ਲਾ ਕੇ ਤਰ ਜਾਏਗਾ। ਜੇ ਸੰਸਾਰ ਤੋਂ ਉਧਰ
ਅਗਨ ਪਾਣੀ ਬੋਲੇ ਪੜਵਾਓ,
ਗਰੀਬਨ ਵਾਏ ਸਤਿਗੁਰੂ ਸੰਸਾਰ ਦੇ ਜੀਵਾਂ ਦੀ ਹਾਲਤ ਦੱਸਦੇ ਨੇ, ਅਗਨ ਪਾਣੀ ਬੋਲੇ ਪੜਵਾਓ। ਅੱਗ ਮਗਦਾ ਹੋਵੇ ਨਾ ਕੋਲਾ, ਤੇ ਪਾਣੀ ਵਿੱਚ ਪਾਈਏ ਨਾ, ਤੇ ਇਕਦਮ ਭੜਪੜ ਕਰਦਾ, ਸੂੰ ਕਰਦਾ, ਸਾਂ ਕਰਦਾ, ਕਿਉਂਕਿ ਉਹ ਅੱਗ ਦਾ ਕੋਲਾ ਪਾਣੀ ਵਿੱਚ ਪਿਆ, ਭੜਪੜ ਕਰਦਾ। ਐਸਾ ਹੀ ਗਰੀਬ ਨਵਾਜ ਸਤਿਗੁਰੂ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਅਗਨ ਪਾਣੀ ਬੋਲੇ ਪੜਵਾਓ। मनुख की अवस्था भी ऐसी है, मनुख का जीवन ते अग वांग है, ते अग वांग जीवन है इहदा, ते जिस तरह अग पानी विच पई होई ओ कोला नाल ठंडा हुंदा है ते नाल सांसा करदा है, मनुख दे अग नाल तपिया होया उगना नाल, ते जितने श्वास लैंदा ना जिस तरह पानी सांसा करदा है, बस इस तो वध नहीं गल मनुख दी, बस जे श्वास लैंदा है तुरिया फिरदा है अग दे कोले वध खड़िया होया, जहरां दा उगड़ां दा भरिया, पर सुभाए दा उस कोले श्वास जे चलदे ने सांसा करदा है, ते बस उस पड़वाओ पानी दे सांसा तो वध नहीं है।
जिहवा इंद्री एक सुआओ,
जिहवा इंद्री एक सुआओ, जबान इंद्रियां दा बस इको ही सुआओ प्रयोजन है, जबान दा भी प्रयोजन है, सारी जिंदगी खांदियां खांदियां थक जाई जाए पर जबान नहीं थकदी। इंद्रियां दा जितना सुभा है, इसे करके भाई साहब भाई गुरदास जी फरमाते ने अखी देख ना रजियां बहु रंग तमाशे, अखां देख देख के रंग तमाशे रजियां नहीं रजियां। इथों तक कई बार मैं कई गुरु घरां विच भी देखे ने प्रबंध कर देंदे ने बुढ़िया ते बुढ़िया दा भी इन्हां नूं सीस है लेके जाना, पैसा गुरु के गोलक दा ते सी सैड के ही जाके वेखना है, नंगे शरीर ही देख रहे ने, पर अखियां ते मरण तक भी ना थन। गरीबन वाए सतगुरां उचारे अखी देख ना रजियां, पैसा भाई गुरदास। इत्थे महाराज फरमाउंदे ने कि मनुख दी अवस्था है इंद्री,
जिहवा इंद्री एक सुआओ,
जिहवा इंद्री जबान तो लैके सारिया इंद्रियां इको ही प्रयोजन है, ना अखां ना खान वास्ते पदार्थां तो रसना, ना कन ना पैर ना हथ, इको ही प्रयोजन विच है।
दुष्ट विकारी नाही पौ पाओ,
वकार दृष्टि ही रही, शरीर ते निर्बल हो गया है, पर किसी भी धी भैन जो आवे संगत बुरी नजर देखे कर पंगत, इथे भी भला नहीं, शरीर कमजोर हो गया है, ते गरीब नवार सतगुरु फरमाउंदे दृष्टि विकारी, वकार दृष्टि है, ना ही पाओ पाओ, गुरु के दरबार का भी डर नहीं, भाव का अर्थ है डर, ते भाव का अर्थ है प्रेम, ना तो ओदी आत्मा च प्रेम आया है ते ना गुरु के दरबार का डर आया है, दोनों चीजा उलगियां, क्योंकि जीवन ही एक कुसंगत विच लंघ गया।
आप मारे तां पाए ना,
आप मारे, महाराज फरमाते ने कि जे अपने आप नूं मारे ते तां कुछ प्राप्त हुंदा है, हमें दी निवृत्ति करे, अपने सुभा नूं मारे, अपने सुभा नूं सोधे, अपनी विचारधारा नूं बदल ले। तो मैं हकीकत दे नाल आप जीआं नाल दो अखरां दी गल सांझी करां, गुरु कहिंदे ने लिखिया 40 सिपर होए 40 साल तक उम्र पूरी हो जाती है बंदे की, उम्र 85 पक्ष हिस्से, 50 साल तो बाद जिंदगी का पैर खिसकना शुरू हो जाता है, 40 तो लैके 50 साल तो बाद विचाले 10 साल है ना, 40 ते 50 ते 10 साल। गुरु क्या उचारिया सिखा नीति का शब्द है, सिख्या का भी, सिखा 40 साल तेरी उम्र पूरी हो गई, जो खाना पीना जो हड पैर बदना 40 साल तक बद जाता, उस तो बाद नहीं शरीर बदना, 50 तो बाद करना शुरू हो जाए। तू 40 तो लैके 10 साल तक तेनू ये खुली छुट्टी दिती है, 40 साल तो पहला पहला जो तेरे सिरे दियां चंगियां माड़ियां हरकतां ने, वध कद खाण दा इधर उधर फिरन दा, तेनू 10 सालां दा समां दिता है, तू शरीर ते कंट्रोल कर। जदों 50 साल तो बाद जिंदगी दे पैर खिसकने शुरू हो गए, फिर तेरे तो कंट्रोल नहीं होना। 10 साल दिते ने, ते 10 सालां विच जिन्हें खाण ते पीण ते कंट्रोल कर लिया, उहदा बुढ़ापा पनवी दर्द उम्र भी उहदी सफल हो गई। पर जिन्हें नहीं कंट्रोल किया, पशुआ वांग खा ही गया, आदतां जिहड़ियां सन उह 50 साल तो भी उस तरह दीआं आदतां ने, उह जिंदगी अज भी गई कल भी गई, रोगां दा घर बनी पई है। इथों तक रोग ने कई बार ते कई इंसानां नूं वेख्या, रोटी दी खुराक घट है, गोलियां दी खुराक बहुती है। गोलियां दी खुराक इसे करके कि जबान नूं कंट्रोल नहीं कीता। पदार्थ ते बहुत है, जेते रस शरीर के तेते लगे दुख है। भावें गोलियां दुनिया खाई जाओ, जे कंट्रोल नहीं, ते गुरु क्या ने तो 10 साल जिंदगी का अरसा दिता है कंट्रोल कर। तो महाराज फरमाते ने इंद्रिया का प्रयोजन इन्हों ते कंट्रोल ना किया,
शब्द मरा फिर मरन ना होए।
गुरु के सिखिया देंदे ने सिखा दे गुरु दे शब्द द्वारा तू अपने मन ने नहीं ना मारिया तो मरण ना होए। फिर हकीकत है तेरा मरण जिहड़ा नहीं होवेगा, तू दुनिया के 84 लाख जूनां च जमदा रहेगा मरदा रहेगा जमदा रहेगा मरदा रहेगा। ते जे शब्द मरे एक बार तू जीवत भाव तो मर जाए ते फिर दुनिया तेरी मौत नहीं होवेगी। एक बार पानी च मैं परसों भी बेनती की थी, सच दे पानी च मनुख डुबदा है, जदों मर जांदा ते फिर तर जांदा है, फिर नहीं डुबदा। पानी च एक बार बंदा डुबदा, डुब के जब मर जाए तो फिर तर पैंदा, तो फिर वह लोध कदे डुबदे नहीं। सिखा गुरु दे शब्द द्वारा एक बार तू जीवत भाव तो मर जा, फिर तू जिंदगी भर संसार विच डुबेगा नहीं, तू तरदा ही रहेगा। एक बार तू जीवत भाव तू हमने अहंकार तो मर जा,
बिन मुए क्यों पूरा होए।
मोए तो बिना आत्म, क्योंकि जीवन भाव तो मरे तो बिना क्यों पूरा होए। तेरा मनुखा जन्म अधूरा है, तू पूर्ण गुरु दे विच अभेद नहीं हो सकेगा।
परपंच व्याप रहा मन दो,
ये जरा शब्द संसार है ना, ये विच मन द्वैत भाव विच लगा होया है, दुबदा विच लगा होया है। ये छड़ रूप संसार विच
फिर नारायण करे सो होए,
फिर नारायण करे सो होए। हिरदे विच परमेश्वर दे नाम नूं दिड़ करे ते फिर एदा छड़ रूप विचार खत्म हो जाएगा, संसार तो ए मुक्त होवेगा।
बोहित चढ़ों जा आवे वार,
गुरु नानक देव महाराज फरमाते हैं बोहित चढ़ों जा आवे वार। एदा अर्थ है कि सिखा जहाज है मनुखा जन्म वाला, इस मनुखा जन्म विच हुण ते तू जिंदगी अजाई गवा ले ना, पर तेनू पता भी ये जहाज तेनू कदों फिर मिलेगा, इस जहाज की तेनू वारी नहीं आनी। ਚੁਰਾਸੀ ਲੱਖ ਜੂਨਾਂ ਤੋਂ ਬਾਅਦ ਕਿਤੇ ਮਨੁੱਖਾ ਜਨਮ ਦੇ ਜਹਾਜ਼ ਦੀ ਵਾਰੀ ਆਵੇਗੀ। ਬੋਹਿਤ ਚੜੋ ਜਾਂ ਆਵੇ ਵਾਰ, ਪਹਿਲੀ ਗੱਲ ਤੇ 84 ਲੱਖ ਜੂਨਾਂ ਚ ਤੇਰੀ ਵਾਰੀ ਨਹੀਂ ਆਉਣੀ। ਮੈਂ ਤੇ ਪੁਸਤਕਾਂ ਵਿੱਚ ਇਹ ਵੀ ਪੜ੍ਹਿਆ ਕਿ ਕਈ ਜੂਨਾਂ ਐਸੀਆਂ ਨੇ ਜਿਹੜੀਆਂ ਉਸ ਜੂਨ ਚ ਆਈਏ ਤੇ ਉਹ ਜੂਨ ਛੁੱਟਦੀ ਨਹੀਂ, ਜਿਸ ਤਰ੍ਹਾਂ ਸੂਰਾਂ ਦੀ ਜੂਨ ਹੈ। ਪਤਾ ਨਹੀਂ ਸੈਂਕੜੇ ਵਾਰ ਉਸੇ ਹੀ ਜੂਨ ਵਿੱਚ ਜੰਮਣ ਪੈਂਦਾ ਹੈ। ਕਈ ਆ ਪੱਥਰ ਜਿਹੜੇ ਨੇ ਇਹ ਵੀ ਜੂਨਾਂ ਨੇ, ਘਰ ਸਖਾਵਤੀ ਵਸਤਾ ਹੈ ਤੇ ਸਦਯੁਗ ਤੋਂ ਲੈ ਕੇ ਕਈ ਪੱਥਰ ਅਜੇ ਤੱਕ ਉਸੇ ਤਰ੍ਹਾਂ ਪਏ ਨੇ। ਹੈ ਤੇ ਜੂਨ ਇੱਕ ਹੀ ਤੇ 84 ਲੱਖ ਗਿਣਤੀ ਕਦੋਂ ਹੋਵੇ। ਬੋਹਿਤ ਚੜੋ ਜਾਂ ਆਵੇ ਵਾਰ, ਫਿਰ ਇਸ ਮਨੁੱਖਾ ਜਨਮ ਦੀ ਕਦੋਂ ਵਾਰੀ ਆਵੇਗੀ, ਕਦੋਂ ਇਸ ਜਹਾਜ਼ ਵਿੱਚ ਚੜੇਗਾ। ਤੇ ਗਰੀਬਨ ਵਾਏ ਸਤਿਗੁਰਾਂ ਨੇ ਇੱਕ ਤੇ ਇਹ ਭਾਵ ਹੈ, ਦੂਜਾ ਭਾਵ ਜੋ ਕਲਗੀਧਰ ਦਾ ਤਾਰ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ ਉਹ ਹੀ ਕੀਤਾ ਹੈ ਜਿਸ ਸਿਧਾਂਤ ਨੂੰ ਗੁਰੂ ਨਾਨਕ ਮਹਾਰਾਜ ਨੇ ਪ੍ਰਗਟ ਕੀਤਾ। ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ, ਅੰਮ੍ਰਿਤ ਛਕਾਉਣ ਸਮੇਂ ਪੰਜਾਂ ਦੀ ਪ੍ਰਧਾਨਤਾ ਦਿੱਤੀ, ਪੰਜਾਂ ਪਿਆਰਿਆਂ ਨਾਲ ਹੀ ਅੰਮ੍ਰਿਤ ਦੀ ਦਾਤ ਦਿੱਤੀ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਕਿ ਇਹ ਗੁਪਤ ਨਾਮ ਪ੍ਰਗਾਜਾ, ਜਿਹੜਾ ਗੁਪਤ ਨਾਮ ਸੀ ਨਾ ਵਾਹਿਗੁਰੂ, ਇਹ ਗੁਰੂਆਂ ਨੇ ਪ੍ਰਗਟ ਕੀਤਾ ਹੈ ਤੇ ਕਲਗੀਧਰ ਮਹਾਰਾਜ ਨੇ ਅੰਮ੍ਰਿਤ ਦੇ ਚੋਲੇ ਨਾਲ ਇਹ ਦਾਤ ਦਿੱਤੀ ਹੈ। ਬੋਹਿਤ ਚੜੋ ਜਾਂ ਆਵੇ ਵਾਰ, ਜਿਹੜੇ ਅੰਮ੍ਰਿਤ ਛਕਣ ਵਾਲੇ ਪ੍ਰੇਮੀ ਹੁੰਦੇ ਨਾ, ਤੇ ਸਾਡੀ ਬੋਲੀ ਹੈ ਸਟੇਜ ਤੇ ਵੀ ਪ੍ਰਬੰਧਕ ਸਾਡੇ ਵਰਗੇ ਵੀ ਅਤੇ ਤੁਸੀਂ ਵੀ ਧਾਰਮਿਕ ਜਿਹੜੇ ਗੁਰਮੁਖ ਹੋ, ਅਸੀਂ ਕਹਿ ਦਿੰਦੇ ਹਾਂ ਕਿ ਕਿੰਨੇ ਪੁਰਾਣੇ ਅੱਜ ਜਹਾਜ਼ੇ ਚੜ੍ਹੇ ਨੇ, ਭਾਵ ਕਿ ਕਿੰਨਿਆਂ ਪ੍ਰੇਮੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਗੁਰੂ ਕੇ ਜਹਾਜ਼ ਕਿੰਨੇ ਪ੍ਰੇਮੀ ਚੜ੍ਹੇ ਨੇ, ਇਹ ਗੁਰਮੁਖ ਬੋਲੀ ਹੈ। ਇਹ ਗੁਰਮੁਖ ਬੋਲੀ ਗੁਰਬਾਣੀ ਅਨੁਸਾਰ ਹੈ। ਇੱਥੇ ਗਰੀਬਨ ਵਾਏ ਸਤਿਗੁਰਾਂ ਨੇ ਬੋਹਿਤ ਸ਼ਬਦ ਜਹਾਜ਼ ਸ਼ਬਦ ਹੈ, ਬੋਹਿਤ ਚੜੋ ਜਾਂ ਆਵੇ ਵਾਰ ਸਿੱਖਾ, ਗੁਰੂ ਨਾਨਕ ਦੀ ਸਿੱਖੀ ਦੇ ਘਰ ਤੇਰਾ ਜਨਮ ਹੋਇਆ, ਤੇਰਾ ਮਾਂ ਸਿੱਖ, ਤੇਰਾ ਪਿਓ ਸਿੱਖ, ਪਰ ਤੂੰ ਹੁਣ ਵੀ ਇਸ ਜਨਮ ਦੇ ਵਿੱਚ ਵੀ ਜੇ ਗੁਰੂ ਕੇ ਜਹਾਜ਼ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜਿਆ ਜਾਣਾ, ਉਸ ਤਰ੍ਹਾਂ ਨਹੀਂ ਚੜਿਆ ਜਾਣਾ। ਕਿੰਨੇ ਪ੍ਰੇਮੀ ਜਹਾਜ਼ ਚੜ੍ਹੇ ਨੇ ਪਾਲ ਕੇ ਅੰਮ੍ਰਿਤ ਛਕਿਆ, ਫਿਰ ਕਿਤੇ ਮਨੁੱਖਾ ਜਨਮ ਮਿਲੇਗਾ ਤੇ ਤੈਨੂੰ ਫਿਰ ਕਿਤੇ ਸਮਾਂ ਮਿਲੇਗਾ ਗੁਰੂ ਕੀ ਸਿੱਖੀ ਦੇ ਜਹਾਜ਼ ਚੜ੍ਹਨ ਦਾ। ਤੇ ਤੂੰ ਤਰਕਵਾਦੀ ਨਾ ਹੋ, ਗੁਰੂ ਨਾਨਕ ਮਹਾਰਾਜ ਨੇ ਤੇ ਬਾਣੀ ਚ ਬੜਾ ਪਿਆਰ ਦੇ ਨਾਲ ਤੈਨੂੰ ਸਮਝਾਇਆ, ਰੋਸ ਨਾ ਕੀਜੇ, ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਮਹਾਰਾਜ ਨੇ ਤੈਨੂੰ ਪਿਆਰ ਨਾਲ ਸਮਝਾਇਆ। ਗੁਰੂ ਕੇ ਅੰਮ੍ਰਿਤ ਦੀ ਦਾਤ ਇਹਦੇ ਨਾਲ ਰੋਸਾ ਕੀ ਤੇਰਾ, ਪੰਜ ਕਾਰ ਗੁਰੂ ਕਿਆਂ ਨੇ ਬਖਸ਼ੇ ਨੇ, ਤੂੰ ਕਿਸੇ ਵੱਲ ਕਿਉਂ ਵੇਖਦਾ। ਕੋਈ ਅੰਮ੍ਰਿਤ ਛਾ ਕੇ ਸ਼ਰਾਬੀ ਹੈ, ਕਬਾਬੀ ਹੈ, ਮਾਸ ਖਾਂਦਾ ਹੈ, ਬਦਫੈਲੀਆਂ ਕਰਦਾ ਹੈ, ਝੂਠ ਬੋਲਦਾ ਹੈ, ਉਹ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ ਹੈ ਤੇ ਡੁੱਬ ਰਿਹਾ, ਤੂੰ ਉਹਦੇ ਵੱਲ ਨਾ ਵੇਖ ਪਿਆਰ ਭਰੇ ਗੁਰਸਿੱਖ, ਤੂੰ ਉਹਨਾਂ ਗੁਰਸਿੱਖਾਂ ਵੱਲ ਨਿਗਾਹ ਕਰਿਆ ਕਰ ਜਿਨ੍ਹਾਂ ਨੇ ਅੰਮ੍ਰਿਤ ਛਾ ਕੇ ਸਿੱਖੀ ਵਿੱਚ ਪਰਿਵਰਤਨ ਲੈ ਆਉਂਦਾ ਹੈ, ਜਿਨ੍ਹਾਂ ਦਾ ਜੀਵਨ ਪਲਟ ਗਿਆ ਹੈ, ਜਿਹੜੇ ਝੂਠ ਛੱਡ ਗਏ ਨੇ, ਜਿਹੜੇ ਵਿਕਾਰ ਛੱਡ ਗਏ ਨੇ, ਜਿਨ੍ਹਾਂ ਨੇ ਗੁਰਬਾਣੀ ਦਾ ਆਸਰਾ ਲੈ ਲਿਆ। जेड़े पुण्य आत्मा जिन्हों का परिवारों के परिवार सुधर गए ने तू उन्हां वल वेख ते जे जिंदगी विच तू काम की तरक्की करनी हो तू उन्हां वल ते नहीं ना देखदा जिन्हां ने दुआले दे दिते ने जेड़े हेरा फेरियां करदे ने तू तो देखदा उन्हां वल कि जिन्हां ने हद भन के कमाई कीती ते तरक्की कीती है उन्हां वल वेख के तू तरक्की करदा धार्मिक दुनिया च भी ऐसी दृष्टि रख तू उन्हां वल वेख ते गुरु के जहाज चढ़ पर जे हुण इस जिंदगी च ना गुरु दे जहाज चढ़िया ते बोध चढ़ो जां आवे वा फिर किते मनुखा जन्म फिर कदों से देह आवे ए दे मनुखा जन्म कदों आवेगी फिर कदों जहाज चढ़ेगा जे हुण वेड़ा खुंझा लिया
ठक बोहत दरगह मार
गल याद रख सिख जे गुरु के अमृत दे जहाज नू तू रोक दिता ना ते वाहेगुरु दे दरगाह विच तेनू मार पवेगी तू निगोरा जाएगा इस संसार तो भावें तू किन्ना कुछ बनला है पर गुरु की सिखी धारण तो बिना निगोरा ही जाएगा हुण ते तू रोकदा ना गुरु के जहाज नू कहना मैं नहीं अमर सकना मेरा राह ही हो रहा है हुण ठाके बहुत है मैं तो नहीं कह रहा ये अखर गुरु नानक पातशाह दे लिखे हुए ने ठाके बहुत दरगे मार जे तू हुण गुरु के जहाज नू रोक दिता ना ठाक दिता रोक दिता तू गुरु की सिखी विच ना आया ते तेन वाहेगुरु की दरगाह विच मार पवेगी ते जे हुण तू ठाके बोए कि मनुखा जन्म दे जहाज विच हुण तेन मनुखा जन्म मिलिया ते जे इस मनुखा जन्म नू तू पा के रोक दिता भाव एदे नाल कोई चंगियाई ना कीती ते फिर वाहेगुरु की दरगाह विच तेन मार पवेगी ते उथे फिर तेरी हालत किने तेनू पछन तो गरीबन वाज सतगुरु ने यह सानू उपदेश दिता है
सच सालाही धन गुरुद्वार
ते फिर करना की चाहिदा है सिख नू किया सिखा गुरु के दरबार विच आ ते इस दरबार विच सच सलाही सचे दी सिफत कर ते सुन ते सुन गुरु के दरबार विच आके सिफत कर भी सिफत सुनवी
नानक दर घर कंकार
नानक दर घर ते गुरु दा दर केड़ा है तेरा घर केड़ा है नानक दर घर एक अंकार जो परिपूर्ण परमेश्वर दा दर है एहो ही तेरा घर है इस घर नू तू संभाल गरीब नवाज सतगुरां ने इस सानू सिखिया दिती है इस सिखिया नू असी हिरदे विच वसाईए कई कई पंगतियां ते ऐसियां ने चित करदा पी इस पंगति तो गां हिलिए ही ना ते महाराज फरमाउंदे ने एक अखर हर मन वस्त नानक होत निहाल कथा सुनन दा एहो ही भाव है भी कथा करदे आ कथा सुनदे आ कोई गल ऐसी जिंदगी दे जीवन विच बस जाए बस जन्म सफल हो जाए गरीबन वाए सतगुरां उचारिया सिखा तेरे साथ किसे ने नहीं जाना किसे ने तेरा पल्ला नहीं फड़ना आपो अपना भार सारियां ने चुकना है चंगा चुकन माड़ा चुकन तेनू ये जन्म मिलिया है इस जन्म विच तू गुरु वाला बन गुरु की सिखी धारण कर ऐसी गुरु की विचार समा हो गया उसी प्यार दे नाल माया राही सत्कार कीता महाराज तुहाडी माया सफर करे भुजग जी कहवा फतेह बुलाओ वाहिगुरु जी का खालसा
पहला काम क्रोध माया मह चीत झूठ विकार जग हित चीत पाप लोभ की कीत तर तारी मन नाम सोचित वाहो वाहो साचे मैं तेरी टेक हां पापी तू निर्मल एक।
परम सम्मान योग साहेब श्री गुरु ग्रंथ साहेब जी दे पावन पवित्र हाजुरी विच सजी हुई गुरु रूप साध संगत प्यार नाल फतेह बुलाओ वाहिगुरु जी का खालसा वाहिगुरु जी की फतेह। शाम दा दीवान गुरु दी हाजुरी विच सजिया रहरास दा पाठ उस तो उपरंत इस टाउन दे प्यार भरे गुरु दरबारां दे कीर्तन राही सिख संगतां दी प्रसन्नता लैण वाले बीबियां दा जथा जिन्हां ने अलाही बाणी दा पिछले हफ्ते भी कीर्तन कीता इस हफ्ते भी अज आप जिया ने कीर्तन श्रवण किया है। कुदरत बख्शिश करे गुणा की दात मिल जाए फिर निष्काम सेवा करन दा मादा पैदा होए। निष्काम सेवा करन वाला एक बीबिया का जत्था जिन्हां पासों तुसीं कीर्तन सुने लड़ीवार कथा है। परम पिता श्री गुरु नानक देव महाराज जिन्हां दा कल्याणकारी उपदेश मन टिक जाए गल तां बनदी है। धार्मिक पुस्तकां विच घटना लिख दित्ती बाणी दी कथा करदियां करदियां मन निर्मल हुंदा हुंदा इत्थों तक पहुंच गया जदों भी उह बोलदा है मन विच लै के बोलदा है। सुनन वाले श्रोते जदों सुनदे ने टिके हुए मन दे नाल उन्हां दे मना ते इन्ना असर पै जांदा है जैसा गुरु की बाणी च लिखिया हर प्रेम बाणी मन मारिया अणि आले अणिया राम राजे। प्यार वाले सतपुरख कथा कर रहे ने उन्हां दे स्थान ते रहण वाला भी एक जिथे होर साधु सन एक हद तों वध सरोता सी जिन्हें एक मिनट भी कथा का समा खुंझाया नहीं बस जदों आके बैठ जाना ते जिस तरह कंध ते मूरत चिदड़ी हुंदी है इन्ना टका हो जाए उस टिके हुए मन विच एक एक गुरु का लफज जिस तरह तीर वजदे ने इस तरह सिक्ख्या दे रूप च वजे। होर भी सैकड़े श्रद्धालु सुनदे सन पर इन्हां दोनों दा हद तों वध प्यार सी भावें ये आपो अपने नगरां विच गृहस्थी परिवारां दे सन पर गुरु किया ने इन्हां नूं विद्या दी दात ਇੱਕ ਨੂੰ ਸੇਵਾ ਤੇ ਸਰੋਤੇ ਬਣ ਦੀ ਦਾਤ ਮਿਲ ਗਈ। ਜ਼ਿੰਦਗੀਆਂ ਦੇ ਸਫ਼ਰ ਹੁੰਦੇ ਨੇ, ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਜ਼ਿੰਦਗੀ ਦੀ ਦੌੜ ਵਿੱਚ, ਜ਼ਿੰਦਗੀ ਦਾ ਸਫ਼ਰ ਕਦੋਂ ਮੁੱਕ ਜਾਣਾ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ। ਪਰ ਕਈ ਵਾਰ ਮਨਾਂ ਦੇ ਮਹਿਰਮ, ਦਿਲਾਂ ਦੇ ਇੱਕ ਦੂਜੇ ਦੇ ਸਿਆਣੋ ਜਾਣੋ, ਜਿਨ੍ਹਾਂ ਦੇ ਮਨਾਂ ਦੀ ਸਾਂਝ ਬਣ ਜਾਂਦੀ ਹੈ, ਤੇ ਸਾਂਝ ਬਣਾਉਣ ਵਾਲਾ ਗੁਰੂ ਹੋਵੇ, ਉਹਨਾਂ ਦਾ ਇੱਕ ਦੂਜੇ ਦਾ ਵਿਛੋੜਾ ਅਜੀਬ ਰੰਗ ਵਿੱਚ ਬਦਲ ਜਾਂਦਾ ਹੈ। ਸਿੱਖ ਕੌਮ ਦੇ ਮਹਾਨ ਸਤਪੁਰਖ ਸੰਤ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ, ਉਹਨਾਂ ਦੇ ਜੀਵਨ 'ਚ ਲਿਖਿਆ ਜਿਸ ਦਿਨ ਉਹ ਚੜ੍ਹਾਈ ਕਰ ਗਏ, ਉਹਨਾਂ ਦਾ ਗਊਆਂ ਨਾਲ ਬਹੁਤ ਪਿਆਰ ਸੀ। ਜਿਹੜੀ ਗਊ ਨੇ ਦੁੱਧ ਨਾ ਦੇਣਾ ਜਾਂ ਨਾ ਮਿਲਣਾ, ਸੇਵਾਦਾਰ ਨੇ ਆ ਕੇ ਕਹਿ ਦੇਣਾ, ਸਤਪੁਰਖ ਉਹਦੇ ਕੋਲ ਚਲੇ ਜਾਂਦੇ, ਪਿਆਰ ਨਾਲ ਕਹਿੰਦੇ, ਭਲੀਏ ਤੈਨੂੰ ਪਤਾ ਤੇਰੇ ਦੁੱਧ ਨਾਲ ਸੰਗਤ ਦੀ ਸੇਵਾ ਹੋਣੀ ਹੈ। ਐਸਾ ਅਮੋਲਕ ਸਮਾਂ, ਤੂੰ ਤੇ ਪਸ਼ੂ ਹੈ ਪਰ ਤੇਰਾ ਦੁੱਧ ਜਿਹੜਾ ਹੈ ਉਹ ਇੱਕ ਅੰਮ੍ਰਿਤ ਹੈ। ਜੂਨ ਪਸ਼ੂ ਦੀ ਹੋਵੇ, ਦੁੱਧ ਅੰਮ੍ਰਿਤ ਬਣ ਜਾਏ ਤੇ ਫਿਰ ਸੰਗਤ ਦੀ ਸੇਵਾ ਵਿੱਚ ਲੱਗ ਜਾਏ, ਕੀ ਕਾਰਨ ਹੈ? ਬਸ ਇੰਨੀ ਗੱਲ ਕਹਿਣ ਨਾਲ ਗਊ ਦੇ ਦੁੱਧ ਆ ਜਾਂਦਾ ਤੇ ਚੋਣ ਵਾਲਾ ਚੋ ਲੈਂਦਾ। ਉਹਨਾਂ ਸਤਪੁਰਖਾਂ ਦੇ ਜੀਵਨ ਦੀਆਂ ਅਨੇਕ ਘਟਨਾਵਾਂ ਚੋਂ ਇਹ ਇੱਕ ਬਹੁਤ ਅਹਿਮ ਘਟਨਾ ਹੈ। ਗਊਆਂ ਨਾਲ ਉਹਨਾਂ ਦਾ, ਬੱਚਿਆਂ ਨਾਲ ਬਹੁਤ ਪਿਆਰ ਸੀ। ਜਿਸ ਦਿਨ ਉਹ ਚੜ੍ਹਾਈ ਕਰ ਗਏ, ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਜਿਉਂ ਜਿਉਂ ਸੁਣਦੀਆਂ ਨੇ ਇਕੱਤਰ ਹੋ ਰਹੀਆਂ ਤੇ ਆਖਿਰਕਾਰ ਜਿਹੜੀਆਂ ਡੇਰੇ ਦੀਆਂ ਗਊਆਂ ਸੀ ਉਹਨਾਂ ਨੂੰ ਅਹਿਸਾਸ ਹੈ, ਉਦਾਸੀ ਹੈ, ਭਾਵੇਂ ਉਹ ਬੇਜ਼ਬਾਨ ਸਨ, ਦੱਸ ਨਹੀਂ ਸਨ ਸਕਦੀਆਂ, ਪਰ ਉਹਨਾਂ ਨੂੰ ਅਹਿਸਾਸ ਹੋ ਗਿਆ ਕੋਈ ਬੜੀ ਵੱਡੀ ਚੀਜ਼ ਵਿਛੜ ਗਈ ਹੈ। 50 ਗਊਆਂ ਉਹਨਾਂ ਦੇ ਸੰਸਕਾਰ ਕਰਨ ਤੋਂ ਪਹਿਲਾਂ ਪਹਿਲਾਂ ਉਹ ਚੜ੍ਹਾਈ ਕਰ ਗਈਆਂ ਸਨ। ਉਹਨਾਂ ਦਾ ਵਿਛੋੜਾ, ਉਹਨਾਂ ਦਾ ਪਿਆਰ ਜਿਨ੍ਹਾਂ ਨਾਲ ਸੀ, ਐਸਾ ਹੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਜਿਨ੍ਹਾਂ ਤੇ ਮਹਾਨ ਬਖਸ਼ ਸੀ, ਜਿਸ ਸਤਪੁਰਖਾਂ ਦੇ ਕੋਲ ਰਹਿ ਕੇ ਕੀਰਤਨ ਦੀ ਸੇਵਾ ਕਰਦੇ ਰਹੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸਿੱਖ ਕੌਮ ਚ ਮਹਾਨ ਹਸਤੀ ਹੋ ਗੁਜ਼ਰੇ ਨੇ ਸੰਤ ਬਾਬਾ ਅਤਰ ਸਿੰਘ ਜੀ। ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਇਸ਼ਨਾਨ ਕਰਕੇ ਹਲ ਚਲਾਉਣਾ ਤੇ 2 ਬਲਦਾਂ ਨੂੰ ਸੋਟੀ ਨਹੀਂ ਰੱਖਣੀ ਕੋਲ, ਨਿਤਨੇਮ ਸਾਰਾ 8 ਵਜੇ ਤੱਕ ਹਲ ਚਲਾਈ ਜਾਣਾ, ਬਲਦਾਂ ਨੇ ਆਪੇ ਤੁਰਨਾ, ਸਾਰਾ ਨਿਤਨੇਮ ਕਰਨਾ, 8 ਵਜੇ ਹਲ ਛੱਡ ਕੇ ਸਭ ਤੋਂ ਪਹਿਲਾਂ ਉਹਨਾਂ ਦੋ ਬਲਦਾਂ ਦੀ ਸੇਵਾ, ਉਸ ਤੋਂ ਬਾਅਦ ਘੜਿਆਲ ਖੜਕ ਜਾਣੀ, ਸਾਰੀ ਸੰਗਤ ਵਾਸਤੇ ਹਾਜ਼ਰੀ, ਚਾਹ ਪਾਣੀ ਦਾ ਲੰਗਰ। ਪਿੰਡ ਰਾਮਪੁਰ ਜਿੱਥੇ ਰੇਰੂ ਸਾਹਿਬ ਕਲਗੀਧਰ ਪਾਤਸ਼ਾਹ ਦਾ ਗੁਰੂ ਦਰਬਾਰ ਹੈ, ਦੁਰਾਹੇ ਲਾਗੇ, ਬਹੁਤ ਵੱਡਾ ਸਥਾਨ ਹੈ। ਜਿਸ ਦਿਨ ਸੰਤ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ, ਐਸਾ ਹੀ ਉਹਨਾਂ ਦੇ ਨਾਲ ਵੀ ਉਹਨਾਂ ਦੋ ਬਲਦਾਂ ਦਾ ਵਾਤਾਵਰਣ ਬਣ ਗਿਆ। ਸੈਂਕੜੇ ਸ਼ਰਧਾਲੂ ਆ ਰਹੇ ਨੇ ਮਹਾਂਪੁਰਖਾਂ ਦੇ ਵਿਛੋੜੇ ਚ, ਤੇ ਉਹਨਾਂ ਬਲਦਾਂ ਨੂੰ ਮਹਿਸੂਸ ਹੋਇਆ ਉਹ ਵੀ ਖੁਰਲੀਆਂ ਤੇ ਬੈਠੇ ਬੈਠੇ ਹੀ ਸਰੀਰ ਚੜ੍ਹਾਈ ਕਰ ਗਏ। ਜਿਨ੍ਹਾਂ ਨਾਲ ਪਿਆਰ ਹੈ, ਜਿਨ੍ਹਾਂ ਨਾਲ ਰਸ ਹੈ, ਤੋ ਮੈਂ ਗੱਲ ਕਰ ਰਿਹਾ ਸੀ ਕਥਾ ਕਰਨ ਵਾਲੇ ਦੀ, ਇੱਕ ਉਸ ਥਾਂ ਤੇ ਡੇਰੇ ਵਿੱਚ ਸੇਵਾ ਕਰਨ ਵਾਲੇ ਸਰੋਤੇ ਦੀ। ਭਾਵੇਂ ਹੋਰ ਸੈਂਕੜੇ ਸ਼ਰਧਾਲੂ ਸੁਣਦੇ ਸਨ, ਪਰ 14 ਗੁਣ ਕਥਾ ਕਰਨ ਵਾਲੇ ਵਿੱਚ ਹੋਣ ਤੇ 14 ਹੀ ਗੁਣ ਸਰੋਤੇ ਵਿੱਚ ਪੁਸਤਕਾਂ ਵਿੱਚ ਲਿਖ ਦਿੱਤੇ ਨੇ, ਸਰੋਤੇ ਵਿੱਚ ਵੀ 14 ਗੁਣ ਹੋਣ ਤੇ ਸਭ ਤੋਂ ਪਹਿਲੀ ਗੱਲ ਹੈ ਵਕਤਬ ਕਰਨ ਵਾਲੇ ਦਾ ਇਹ ਫਰਜ਼ ਹੈ ਸਰੋਤਿਆਂ ਦਾ ਮਨ ਟਕਾਏ। ਉਸ ਤੋਂ ਬਾਅਦ ਸਰੋਤਿਆਂ ਦਾ ਫਰਜ਼ ਹੈ ਵਗਤਬ ਕਰਨ ਵਾਲੇ ਦੇ ਮਨ ਨੂੰ ਉਖੇੜਨ ਨਾ, ਉਹਦੇ ਮਨ ਨੂੰ ਤੋੜਨ ਨਾ, ਟਕਾ ਕੇ ਸੁਣਨਾ। ਐਸਾ ਸਮਾਂ ਲੰਘਦਾ ਗਿਆ, ਦੇਵ ਨੇਤ ਨਾਲ ਕਥਾ ਕਰਨ ਵਾਲਾ ਚੜ੍ਹਾਈ ਕਰ ਗਿਆ ਤੇ ਜਿਸ ਵਕਤ ਉਹਦੇ ਸਰੀਰ ਨੂੰ ਅਜੇ ਇਸ਼ਨਾਨ ਪਾਣੀ ਕਰਾਉਂਦੇ ਸਨ, ਨਗਰਾਂ ਦੇ ਲੋਕ ਇਕੱਤਰ ਹੋ ਰਹੇ ਤੇ ਬਹੁਤੀ ਸੰਗਤ ਦਾ ਲੰਗਰ ਤਿਆਰ, ਉਹ ਕਿਉਂਕਿ ਲੰਗਰ ਦੀ ਜ਼ਿੰਮੇਵਾਰੀ ਸੀ ਉਹਨਾਂ ਦੀ, ਦੂਜੇ ਸਰੋਤੇ ਇੰਚਾਰਜ ਗੁਰਸਿੱਖ ਦੀ। ਸੇਵਾ ਕਰਦਿਆਂ ਕਰਦਿਆਂ ਮਨ ਤੇ ਬਹੁਤ ਦੁਖੀ ਹੋਇਆ, ਜਿਸ ਪਿਆਰੇ ਸਿਉਨੇ ਹੋ ਤੁਸੀਂ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ, ਇਹਨਾਂ ਤੁਕਾਂ ਦਾ ਪਾਠ ਕਰਦਾ ਰਿਹਾ, ਸੇਵਾ ਕਰਦਾ ਰਿਹਾ ਤੇ ਥੱਕ ਗਿਆ। ਜਦੋਂ ਜਾ ਕੇ ਕਮਰੇ 'ਚ ਬੈਠ ਗਿਆ ਤੇ ਪਤਾ ਨਾ ਲੱਗਾ ਸਰੀਰ ਕਦੋਂ ਪੁਰਾਣਾ ਤੋਂ ਖਾਲੀ ਹੋ ਗਿਆ। ਪਲੋ ਪਲੀ ਵਿੱਚ ਲੰਗਰ ਵਿੱਚ ਇਕਦਮ ਗੱਲ ਫੈਲ ਗਈ, ਲੰਗਰ ਦਾ ਇੰਚਾਰਜ ਵੀ ਚੜ੍ਹਾਈ ਕਰ ਗਿਆ, ਨਗਰਾਂ ਦੇ ਲੋਕ ਇਕੱਤਰ ਸਨ, ਦੋਨਾਂ ਨੇ ਅਨੁਭਵ, ਸੰਗਤਾਂ ਨੇ ਅਨੁਭਵ ਕਰ ਲਿਆ ਇਹਨਾਂ ਦੋਨਾਂ ਦਾ ਹੱਦ ਤੋਂ ਵੱਧ ਪਿਆਰ ਸੀ, ਇਹਨਾਂ ਦੀ ਇੱਕੋ ਚਿਖਾ ਬਣਾ ਦਿੱਤੀ ਜਾਏ, ਇਹਨਾਂ ਦੇ ਨਗਰਾਂ ਨੂੰ, ਇਹਨਾਂ ਦੇ ਪਰਿਵਾਰਾਂ ਨੂੰ ਦੱਸਣ ਵਾਸਤੇ ਸਿੱਖ ਭੇਜ ਦਿੱਤੇ, ਚਿਖਾ ਬਣ ਗਈ। ਰਾਤ ਪੈ ਰਹੀ ਸੀ, ਸਿੱਖ ਸੰਗਤਾਂ ਨੇ ਅਰਦਾਸ ਕਰਕੇ ਇਕੱਠੀ ਇੱਕੋ ਹੀ ਚਿਖਾ ਬਣਾ ਕੇ ਦੋਨਾਂ ਦਾ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ। ਪਰਿਵਾਰ ਦੋਨਾਂ ਦੇ ਥੋੜ੍ਹਾ ਜਿਹਾ ਲੇਟ ਆਏ, ਰਾਤ ਲੰਘੇ, ਰਾਤ ਰਾਤ ਦੋਨਾਂ ਪਰਿਵਾਰਾਂ ਨੂੰ ਇੱਕ ਖਿਆਲ ਆ ਗਿਆ ਤੇ ਦਿਨ ਚੜ੍ਹਦਿਆਂ ਖਿਆਲ ਜ਼ਾਹਰ ਕਰ ਦਿੱਤਾ ਦੋਨਾਂ ਪਰਿਵਾਰਾਂ ਨੇ। ਦੋਨਾਂ ਗੁਰਸਿੱਖਾਂ ਦੀਆਂ ਸੁਪਤਨੀਆਂ ਨੇ ਕਿ ਜੇ ਸਾਡੇ ਪਤੀਆਂ ਦੀ ਅਲਹਿਦਾ ਅਲਹਿਦਾ ਚਿਖਾ ਹੁੰਦੀ, ਘੱਟ ਤੋਂ ਘੱਟ ਆਪੋ ਆਪਣੇ ਪਤੀਆਂ ਦੇ ਅਸੀਂ फुल अस्थियां चुन लेंदियां। ऐसा ख्याल हो गया, सियाणियां ने भी अनुभव कर लिया, कट्ठी चिखा बनाउण वा समय विचार होर सी, पर परिवार दे मना च जो ये थोड़ा जिहा ख्याल पैदा हो गया है, गल इन्हां दी भी ठीक सी, कोई बहुती वड्डी गल ते नहीं सी, चिखा दो हो जांदी। पर दोनों नूं निश्चा सी, कहण लगियां पंचायत नूं नगरां नूं, चलो तुसी हुण इस ख्याल विच चिंता च ना पाओ, ते सानू ज्ञान है साडे पतियां दा, एक चिखा दे विचों असी अपने पतियां दियां अस्थियां पछाण के लहदा लहदा कर लवांगियां। ते बड़ी असरता हुई, ये कदी अज तक ऐसा होया नहीं, चिखा एक हो गए, दो शरीर होण, आखिरकार जीउंदे जी ते शरीर दी बनतर एक जैसी हो सकती है, लहदा लहदा हो सकती है, पर अस्थियां तो एको जिहियां ने, कोई बहुता फर्क नहीं, किस तरह पहचानणगियां। चिखा ठंडी होई, अरवास हो गई, जिहड़े नगर दे मुखी सन उस तरह सन ते पुछदे ने, किस ढंग दे नाल तुसीं अस्थियां लहदा लहदा करोगियां। कथा करन वाले दी सपत्नी कहण लगी, मैनू मेरे पति दा पूर्ण ज्ञान है, जिस वक्त ओह कथा करदे सन ते मन विच लह के विचार करदे सन, टका के मन करदे सन, उन्हां दियां अस्थियां, उन्हां दियां हड्डियां, हर एक हड्डी जिस तरह मोम थोड़ी थोड़ी ढड़ी हुंदी है ना, एक हिस्से तो जिस पासे तो बढ़दी है, इस चिखा विच जितनियां हड्डियां मेरे पति दियां होणगियां वो थोड़ियां थोड़ियां ढड़ियां होणगियां, ते मैं अपने पति दियां हड्डियां पछाण लवांगी। सरोते दी सुपत्नी नूं कह दिता भी तू किस तरह पहचानेगी, तू अनुमान नाल अंदाजा ला के दस। ओ कहण लगी, मेरा पति ज्यों ही कथा विच बैठ जाया करे सरोते दे रूप विच, इत्थों तक मन उहदा टिक जांदा सी कि एक एक लफज गुरु दा, गुरु दी सिक्ख्या नूं ओ अपने हिरदे विच धारण करदा सी, ते गुरु क्या विचारे ना, हर प्रेम बाणी मन मारिया, अणियाले अणिया राम राज, गुरबाणी दे तीर ने अणिया वाले, एक अणी वाला तीर है नोक वाला, जेड़ा शेक कीते तो बिना रह नहीं सकता, पर जिदे तीर लग जाए मेरे पति दे हिरदे विच, शरीर विच गुरबाणी दियां तुकां, गुरबाणी सिक्ख्या दे इन्ने तीर लगे ने हर हड्डी विच, जरूर कोई ना कोई किसे थां ते शेक होणगे। जिहड़ी कोई सुराख वाली शेकां वाली हड्डियां होईयां ओह मेरे पति दियां ने, ते करनियां उहनां ने दोनां ने लहदा लहदा। अस्तर्ज लोक रह गए, ये अनुभव कर लिया भी जे कथा करनी हो तो 14 गुण 14 विचार वक्तव्य होण, ते कथा करन दा चज ढंग आचार आ जाए, जे श्रोता होवे तो 14 गुण उहदे विच भी होण, ते तां ही कथा कीर्तन विचार है सुनन दा। आइए मन दी अवस्था नूं टका के, गरीब नवाज सतगुरां दी लड़ीवार जो कथा है, बड़े प्यार ते श्रद्धा दे नाल ਸ਼ਰਮਣ ਕਰੀ ਇੱਕ ਵਾਰਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹੋ ਵਾਹੋ ਸੱਚ ਮੈਂ ਤੇਰੀ ਟੇਕ,
ਰਹਾਓ ਤੋਂ ਆਰੰਭ ਹੈ ਕਿਉਂਕਿ ਰਹਾਓ ਇੱਕ ਸ਼ਬਦ ਦਾ ਧੁਰਾ ਹੋਇਆ ਕਰਦਾ ਹੈ। ਰਹਾਓ ਦੀਆਂ ਦੋ ਪੰਕਤੀਆਂ ਵਿੱਚ ਸਾਰੇ ਸ਼ਬਦ ਦਾ ਸਿਧਾਂਤ ਹੁੰਦਾ ਹੈ। ਇਹ ਤੇ ਕਿਉਂਕਿ ਕਥਾ ਤੁਸੀਂ ਸੁਣ ਰਹੇ ਹੋ, ਹਰ ਇੱਕ ਵਿਦਵਾਨ ਨੇ ਰਹਾਓ ਦੇ ਸੰਬੰਧ ਵਿੱਚ ਆਪ ਜੀਆਂ ਨੇ ਦੱਸਿਆ ਹੋਵੇਗਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਣਾ ਕੇ ਮਨ ਬਿਸਰਾ, ਦੋ ਪੰਕਤੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਹਿਲਾਂ ਰਹਾਓ ਦੀਆਂ ਪੰਕਤੀਆਂ ਆਰੰਭਤਾ ਵਿੱਚ। ਇਹ ਦੋ ਤੁਕਾਂ ਦਾ ਟੀਕਾ ਹੀ ਸਾਰੀ ਸਿੱਖ ਸ੍ਰੀ ਸੁਖਮਨੀ ਸਾਹਿਬ ਹੈ। ਇਹ ਧੁਰਾ ਹੈ ਦੋ ਪੰਕਤੀਆਂ, ਐਸਾ ਹੀ ਸ਼ਬਦ ਦਾ ਧੁਰਾ ਹੋਇਆ ਕਰਦੀਆਂ ਨੇ। ਅਰਦਾਸ ਹੈ ਅਰਦਾਸੀਏ ਦੀ, ਵਾਹੋ ਵਾਹੋ ਮੈਂ ਤੇਰੀ ਟੇਕ। ਵਾਹੋ ਦਾ ਅਰਥ ਹੈ ਅਸਚਰਜ, ਜਿਸ ਚੀਜ਼ ਨੂੰ ਅਸਚਰਜ ਕਹਿ ਦਈਏ ਉਸ ਤੋਂ ਗਾਂ ਹੋਰ ਕੋਈ ਵੀ ਉਪਮਾ ਦਿੱਤੀ ਨਹੀਂ ਜਾ ਸਕਦੀ। ਵਾਹੋ ਵਾਹੋ ਹੇ ਅਸਚਰਜ ਰੋਗ ਪਰਮੇਸ਼ਰ, ਮੈਂ ਵਾਹੋ ਅਸਚਰਜ ਜਾਂਦਾ ਵਾਰਨੇ ਕੁਰਬਾਨ ਜਾਂਦਾ ਹਾਂ, ਮੈਂ ਤੇਰੀ ਟੇਕ। ਬਸ ਪਰਿਪੂਰਨ ਪਰਮੇਸ਼ਰ ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਅਸਦਰਜ ਰੂਪ ਹੈ, ਤੂੰ ਧੰਤਾ ਯੋਗ ਹੈ, ਮੈਨੂੰ ਤੇਰਾ ਹੀ ਆਸਰਾ ਹੈ।
ਹਾਂ ਪਾਪੀ ਤੂੰ ਨਿਰਮਲੋ ਏਕ,
ਪਰਿਪੂਰਨ ਪਰਮੇਸ਼ਰ ਮੇਰੇ ਵਰਗਾ ਕੋਈ ਦੁਨੀਆਂ ਤੇ ਪਾਪੀ ਨਹੀਂ ਤੇ ਤੇਰੇ ਵਰਗਾ ਕੋਈ ਦੁਨੀਆਂ ਤੇ ਨਿਰਮਲ ਨਹੀਂ। ਤੂੰ ਨਿਰਮਲ ਤੋਂ ਨਿਰਮਲ ਹੈ, ਮੈਂ ਪਾਪੀ ਤੋਂ ਪਾਪੀ ਹਾਂ, ਤੇਰੇ ਦਰ ਦਾ ਕੂਕਰ ਹਾਂ। ਸਿਰਫ ਤੇਰੀ ਅਸਚਰਜਤਾ ਨਾਲ ਤੇਰੀ ਓਟ ਹੀ ਲੈ ਸਕਦਾ ਹਾਂ, ਹੋਰ ਮੈਂ ਕੁਝ ਨਹੀਂ ਕਰ ਸਕਦਾ। ਤੂੰ ਕਿਰਪਾ ਕਰ, ਇਹ ਮੈਂ ਅਸਰਟ ਕਰ ਲਿਆ ਕਿ ਮੇਰੇ ਵਰਗਾ ਕੋਈ ਦੁਨੀਆਂ ਤੇ ਪਾਪੀ ਨਹੀਂ ਤੇ ਤੇਰੇ ਵਰਗਾ ਕੋਈ ਦੁਨੀਆਂ ਤੇ ਨਿਰਮਲ ਨਹੀਂ। ਨਿਰਮਲ ਪਰਿਪੂਰਨ ਤੂੰ ਮਿਹਰ ਕਰ, ਮੇਰੇ ਪਾਪਾਂ ਦੀ ਨਿਵਰਤੀ ਕਰ।
ਕਾਮ ਕ੍ਰੋਧ ਮਾਇਆ ਮਹਿ ਚੀਤ,
ਹੁਣ ਆਪਣੀ ਹਾਲਤ ਦੱਸਦੇ ਹੈ ਸ਼ਰਧਾਲੂ। ਸ਼ਰਧਾਲੂ ਉਹ ਹੈ ਜਿਹੜਾ ਆਪਣੇ ਔਗਣਾਂ ਨੂੰ ਅਸਿਫਟ ਕਰ ਜਾਏ। ਆਹ ਇੱਕ ਦਰ ਐਸਾ ਹੈ ਜਿਸ ਦਰ ਵਿੱਚ ਜੇ ਕਿਸੇ ਨੇ ਸਿੱਧੇ ਰਾਹ ਪੈਣਾ ਹੋਵੇ, ਹੱਥ ਜੋੜ ਕੇ ਤੇ ਆਪਣੇ ਔਗਣਾ ਕੀਤਿਆਂ ਦਾ ਪਛਤਾਵਾ ਕਰ ਲਏ। ਅਸੂਲ ਹੈ ਪੰਜਾਂ ਪਿਆਰਿਆਂ ਦਾ ਵੀ। ਪੰਜਾਂ ਪਿਆਰਿਆਂ ਵਿੱਚ ਕਿਤਨਾ ਵੱਡੇ ਤੋਂ ਵੱਡਾ ਕੀਤਾ ਗੁਨਾਹ ਹੋਵੇ, ਗਲਤੀ ਹੋਵੇ, ਜੋ ਕੁਝ ਦੱਸ ਦਏਗਾ ਕਲਗੀ ਧਰਮਾਂ ਰਾਜ ਉਚਾਰਦੇ ਨੇ, ਉਸ ਸਿੱਖ ਦੇ ਮੈਂ ਸਾਰੇ ਔਗਣ ਬਖਸ਼ ਦਿਆਂਗਾ ਜੋ ਪੰਜਾਂ ਪਿਆਰਿਆਂ ਵਿੱਚ ਦੱਸ ਦਏਗਾ, ਉਹਦੇ ਸਭ ਗੁਨਾਹ ਬਖਸ਼ ਦਿਆਂਗਾ। ਪਰ ਉਹ ਜਿਹੜੇ ਕੀਤੇ ਹੋਏ ਗੁਨਾਹ ਨੇ ਬਖਸ਼ੇ ਗਏ, ਪਰ ਅਸੂਲ ਪੰਜਾਂ ਪਿਆਰਿਆਂ ਦਾ ਵੀ ਹੈ। ਕਿਸੇ ਅੰਮ੍ਰਿਤਧਾਰੀ ਦੀ ਵੱਡੀ ਤੋਂ ਵੱਡੀ ਗਲਤੀ, ਵੱਡੀ ਤੋਂ ਵੱਡੀ ਕੀਤੀ ਹੋਈ ਗੁਨਾਹ ਕੀਤਾ ਹੋਇਆ, ਪੰਜ ਪਿਆਰੇ ਜੇ ਕਿਤੇ ਬਾਹਰ ਆਮ ਕਿਸੇ ਨੂੰ ਦੱਸ ਦੇਣ ਤੇ ਉਹ ਕੀਤੇ ਹੋਏ ਪਾਪ ਉਸ ਪ੍ਰਾਣੀ ਨੂੰ ਪੰਜਾਂ ਪਿਆਰਿਆਂ ਚੋਂ ਜਿਸ ਨੇ ਵੀ ਦੱਸੇ ਨੇ ਉਹਨੂੰ ਲੱਗਣਗੇ। ਪੰਜਾਂ ਪਿਆਰਿਆਂ ਦਾ ਫਰਜ਼ ਹੈ ਕਿਸੇ ਬੱਚੀ ਦੀ, ਕਿਸੇ ਬੀਬੀ ਦੀ, ਕਿਸੇ ਵੀਰ ਦੀ, ਕਿਸੇ ਬਜ਼ੁਰਗ ਦੀ ਵੱਡੀ ਤੋਂ ਵੱਡੀ ਗਲਤੀ ਪੰਜ ਪਿਆਰਾ ਉਸ ਵੇਲੇ ਸੁਣ ਲਵੇ ਤੇ ਗੁਰੂ ਅੱਗੇ ਅਰਦਾਸ ਕਰਕੇ ਤੇ ਬਖਸ਼ਾਵੇ, ਪਰ ਆਪ ਬਾਹਰ ਨਾ ਕਿਤੇ ਗੱਲ ਕਰੇ, ਆਪ ਨਿਯਮ ਚ ਰਹੇ। ਜੇ ਕਰੇਗਾ ਕੀਤੇ ਹੋਏ ਗੁਨਾਹਾਂ ਦਾ ਫਲ ਉਹਨੂੰ ਦੂਣਾ ਭੋਗਣਾ ਪਏਗਾ। ਇਹ ਗੁਰੂ ਕਿਆਂ ਦਾ ਨਿਯਮ ਹੈ। ਹੁਣ ਹਮ ਪਾਪੀ ਤੂੰ ਨਿਰਮਲ ਏਕ, ਅਰਦਾਸ ਤੇ ਕੀਤੀ ਪਰਿਪੂਰਨ, ਮੇਰੇ ਵਰਗਾ ਕੋਈ ਪਾਪੀ ਨਹੀਂ ਤੇ ਤੇਰੇ ਵਰਗਾ ਕੋਈ ਨਿਰਮਲ ਨਹੀਂ, ਤੇ ਹੁਣ ਆਪ ਹੀ ਆਪ ਮੁਹਾਰਾ ਹੋ ਕੇ ਆਪਣੇ ਕੀਤੇ ਹੋਏ ਔਗੁਣਾਂ ਨੂੰ ਇੱਕ ਇੱਕ ਨੂੰ ਗਿਣ ਕੇ ਦੱਸ ਰਿਹਾ ਹੈ। ਪਾਤਸ਼ਾਹ ਕਾਮੀ ਮੈਂ ਹਾਂ, ਕਾਮ ਕਾਮ ਸਭ ਕੋ ਕਹੇ, ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਮੇਰੇ ਮਨ ਵਿੱਚ ਵਕਾਰਾਂ ਨੇ ਘਰ ਕੀਤਾ ਹੋਇਆ, ਮੈਂ ਕਾਮ ਦਾ ਗਰਸਿਆ ਹੋਇਆ ਹਾਂ, ਖਾਧਾ ਹੋਇਆ। ਕਾਮ
ਕ੍ਰੋਧ ਮਾਇਆ ਵਿੱਚ
ਤੇ ਕ੍ਰੋਧ ਵਿੱਚ ਪਾਤਸ਼ਾਹ ਇਹ ਜਿਹੜੇ ਔਗਣ ਨੇ, ਵਕਾਰ ਨੇ, ਜਿਨ੍ਹਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ, ਨਾ ਕਾਮ ਨੇ ਛੱਡਿਆ ਨਾ ਕ੍ਰੋਧ ਨੇ ਛੱਡਿਆ। ਗੁਰਬਾਣੀ ਵਿੱਚ ਤੇ ਇੱਥੋਂ ਤੱਕ ਲਿਖ ਦਿੱਤਾ, ਪੁੰਡਰ ਕੇਸ ਕੁਸਮ ਤੇ ਧੌਲੇ, ਸਬਦ ਪਤਾਲ ਕੀ ਬਾਣੀ। ਭਾਵੇਂ ਸਫੈਦ ਵਾਲ ਹੋ ਜਾਣ, ਇੱਥੋਂ ਤੱਕ ਕਿ ਬੋਲਣ ਵਾਲੀ ਸ਼ਕਤੀ ਵੀ ਇੰਨੀ ਕਮਜ਼ੋਰ ਹੋ ਜਾਏ ਕਿ ਜਿਸ ਤਰ੍ਹਾਂ ਸੱਤਵੇਂ ਪਤਾਲ ਚੋਂ ਆਵਾਜ਼ ਨਿਕਲਦੀ ਹੈ, ਕੰਨ ਲਾਗੇ ਕਰੀਏ ਤੇ ਫਿਰ ਪਤਾ ਚੱਲਦਾ ਹੈ ਕਿ ਇਹ ਕੀ ਕਹਿ ਰਿਹਾ ਤੇ ਮੰਗ ਕੀ ਰਿਹਾ। ਗੁਰਬਾਣੀ ਚ ਲਿਖਿਆ ਹੈ, ਸਬਦ ਪਤਾਲ ਕੀ ਬਾਣੀ, ਭਾਵ ਕਿ ਇੰਨੀ ਬਾਣੀ ਉਹਦੀ ਬਰੇਕ ਹੋ ਗਈ, ਕੰਨ ਨਾਲ ਲਾਇਆ ਸੁਣਿਆ ਜਾਂਦਾ, ਇੱਥੋਂ ਤੱਕ ਬਿਰਧ ਉਮਰ ਹੋ ਗਈ। ਪਰ ਇਹ ਕੰਮ ਦਾ ਫੁਰਨਾ ਜਿਸ ਤਰ੍ਹਾਂ ਮਧਾਣੀ ਨਾਲ ਦੁੱਧ ਰਿੜਕੀਦਾ ਨਾ, ਇਸ ਉਮਰ ਤੱਕ ਵੀ ਭਾਵੇਂ ਬਾਲਕ ਤੇ ਬੁੱਧ ਸਾਰੀ ਖੀਣ ਹੋ ਗਏ ਸਰੀਰ ਦੇ, ਤਾਂ ਕਾਮ ਪਵਸ ਮਧਾਣੀ, ਕਾਮ ਦਾ ਫੁਰਨਾ ਜਿਹੜਾ ਵਿਕਾਰ ਦ੍ਰਿਸ਼ਟੀ ਹੈ, ਉੱਥੋਂ ਤੱਕ ਵੀ ਮਨੁੱਖ ਦਾ ਪਿੱਛਾ ਨਹੀਂ ਛੱਡਦਾ। ਮਨੁੱਖ ਜਿੰਨਾ ਚਿਰ ਜ਼ਿੰਦਗੀ ਉਹਦੀ ਤਰੋ ਤਾਜ਼ਾ ਹੈ, ਉਨ੍ਹਾਂ ਚਿਰ ਤੇ ਵਿਕਾਰ ਦ੍ਰਿਸ਼ਟੀ ਆਪ ਕਰਦਾ ਰਹਿੰਦਾ ਹੈ। ਤੇ ਜਿਸ ਵਕਤ ਸਰੀਰ ਦਾ ਬਲ ਥੱਕ ਜਾਏ ਤੇ ਜੋ ਕੁਝ ਜ਼ਿੰਦਗੀ ਵਿੱਚ ਕੀਤਾ ਸੀ, ਜੋ ਔਗੁਣ ਕੀਤਾ ਹੈ, ਉਹ ਬਿਰਧ ਉਮਰ ਵਿੱਚ ਗੱਲਾਂ ਕਰ ਕਰਕੇ ਉਹ ਸਾਰਾ ਦਿਨ ਇਹੋ ਹੀ ਸਮਾਂ ਲੰਘਾ ਜਾਂਦਾ ਹੈ, ਚਿਤਵਨੀਆਂ ਕਰਦਾ ਰਹਿੰਦਾ ਹੈ, ਮੈਂ ਆਹ ਕੁਝ ਕਰ ਦਿੰਦਾ ਸੀ। ਸਰੀਰ ਬਲ ਵਿੱਚ ਸਰੀਰ ਹੋਵੇ, ਵਿਕਾਰ ਦ੍ਰਿਸ਼ਟੀ ਕਰਦਾ ਹੈ, ਬਿਰਧ ਉਮਰ ਵਿੱਚ ਉਹਨਾਂ ਸੰਕਲਪਾਂ ਨੂੰ ਉਸੇ ਥਾਂ ਤੇ ਹੀ ਰੁੜਿਆ ਰਹਿੰਦਾ, ਕਿਉਂਕਿ ਜਹਾਂ ਤੁਸੀਂ ਕੀ ਲਗਨ ਹੈ ਤਹਾਂ ਤੁਸੀਂ ਕਾ ਰਾਮ। ਜਿਹਨੇ ਜ਼ਿੰਦਗੀ ਭਰ ਔਗਣ ਕੀਤੇ ਹੋਣ ਤੇ ਬਿਰਧ ਉਮਰ ਵਿੱਚ ਉਹਨੇ ਕਿਹੜੇ ਰੱਬ ਦੇ ਗੁਣ ਗਾਉਣੇ ਨੇ, ਸੋਲੇ ਨਹੀਂ ਗਾਵੇਗਾ। ਜੇ ਕਰਮਾਂ ਦੇ ਮਾਰੇ ਨੂੰ ਪ੍ਰਬੰਧਕ ਯਤਨ ਵੀ ਕਰਨ ਕਿ ਬਜ਼ੁਰਗਾਂ ਨੂੰ ਇੱਥੇ ਲੈ ਆਉਣ ਤੇ ਤਾਂ ਵੀ ਗੁਰੂ ਕੇ ਦਰਬਾਰ ਨਹੀਂ ਪਹੁੰਚਦੇ। ਇੰਨਾ ਗੰਦ ਹੁੰਦਾ ਉਹਨਾਂ ਵਿੱਚ ਗੱਲਾਂ ਦਾ, ਜ਼ਿੰਦਗੀ ਗੰਦਗੀ ਚ ਭਰੀ ਹੋਈ ਤੇ ਬਿਰਧ ਉਮਰ ਵਿੱਚ ਗੰਦਗੀ ਹੈ। ਤੇ ਸਿੱਖ ਸ਼ਰਧਾਲੂ ਕਹਿ ਰਿਹਾ ਪਾਤਸ਼ਾਹ ਇਹ ਕਾਮ ਬੜਾ ਬਲੀ ਹੈ ਤੇ ਕ੍ਰੋਧ ਇਸਨੇ ਵੀ ਮੇਰਾ ਨਹੀਂ ਛੱਡਿਆ ਪਿੱਛਾ। ਇਸੇ ਕਰਕੇ ਭਰਥਰੀ ਨੇ ਦੁਖੀ ਹੋ ਕੇ ਕਹਿ ਦਿੱਤਾ ਹੈ, ਕ੍ਰੋਧ ਕਹਿੰਦਾ ਜਦ ਮੈਂ ਬੰਦੇ ਦੇ ਕੋਲ ਆ ਜਾਂਦਾ ਹਾਂ, ਅੰਗ ਕਰੋਂ ਦੇ ਗਵੰਤਨ ਕੋ, ਮੈਂ ਨੇਤਰਾਂ ਵਾਲਿਆਂ ਨੂੰ ਉਹਨਿਆਂ ਕਰ ਦਿੰਦਾ। ਕ੍ਰੋਧੀ ਬੰਦੇ ਨੂੰ ਕਹੀਏ ਨਾ ਤੂੰ देह ते सही अगे कौन खरोता है, जिसन तू बुरा भला बोल रहा है वह ते तेरे मां है जा पिता है जा भरा ने जा भैणा ने जा होर रिश्तेदार है। तू कोई संभल के बोल ते कहिंदा हुण मैं मैनू पता लगता है पर हर जो हुण मैं ते कुछ ना कुछ करना ही करना है। भाव के नेत्रां नाल दिसण वाले नू क्रोध कहिंदा जिस कोल मैं आ जांदा ना नेत्रां तो दिसना बंद कर दिंदा है। श्रुत वंतन को बदरो कर डारो ते कन्ना तो बोलियां कर देना है। क्रोधी बंदे नू किन्नियां सिखिया दी गल्लां देई जाओ कहिंदा हुणे तेरी सिखिया दा मैनू असर हुणे मैनू कोई सुनदा। क्रोध ऐसा है ताहीं ते गुरु अर्जन देव महाराज ने भी कह दिता ना संस्कृति विच हे काल मूल क्रोधन कदंच करुणा ना उपरते हे क्रोध तेरे विच कृपा तो तू खाली है। क्रोध बढ़ जाता है